ਗ੍ਰੰਥੀਆਂ ਦਾ 3 ਬਾਪ ਦੀ 7 ਨੂੰ ਲੈ ਕੇ 18 ਆਇਤ ਤੱਕ ਮਹਿਮਾ ਨੂੰ ਫੜੀ ਰੱਖਣਾ। ਜਿਵੇਂ ਕਿ ਅਸੀਂ ਦੂਸਰਾ ਗ੍ਰੰਥੀਆਂ 3 ਬਾਪ ਦੇ ਅਗਲੇ ਭਾਗ ਵਿੱਚ ਦਾਖਲ ਹੁੰਦੇ ਹਾਂ, ਨਾ ਚਾਹੁੰਦੇ ਹੋਏ ਵੀ ਤੁਹਾਡੇ ਧਿਆਨ ਵਿੱਚ ਇੱਕ ਸ਼ਬਦ ਮਹਿਮਾ ਆਉਂਦਾ ਹੈ ਜੋ 7 ਤੋਂ 11 ਆਇਤਾਂ ਵਿੱਚ ਪ੍ਰਮੁੱਖਤਾ ਨਾਲ ਵਿਸ਼ੇਸ਼ਤਾ ਰੱਖਦਾ ਹੈ। 5 ਆਇਤਾਂ ਵਿੱਚ ਮਹਿਮਾ ਸ਼ਬਦ 10 ਵਾਰ ਆਉਂਦਾ ਹੈ। ਵਡਿਆਈ ਇੱਕ ਅਜਿਹਾ ਸ਼ਬਦ ਹੈ ਜਾਂ ਮਹਿਮਾ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਅਸੀਂ ਆਪਣੇ ਸੱਭਿਆਚਾਰ ਵਿੱਚ ਚੰਗੀ ਤਰ੍ਹਾਂ ਜਾਣਦੇ ਹਾਂ, ਭਾਵੇਂ ਇਹ ਕਾਫੀ ਡਿਲਿਊਟਿਡ ਰੂਪ ਵਿੱਚ ਜਾਂ ਪਤਲੇ ਰੂਪ ਵਿੱਚ ਹੈ। ਇਸ ਲਈ ਗਰਮੀਆਂ ਵਿੱਚ ਇੰਗਲੈਂਡ ਯੂਰੋ ਦੇ ਫਾਈਨਲ ਵਿੱਚ ਪਹੁੰਚਣ ਦੇ ਨਾਲ ਮਹਿਮਾ ਦੇ ਸਿਖਰ ਤੇ ਸੀ, ਜਾਂ ਇਸ ਤੋਂ ਪਹਿਲਾਂ ਗਲਾਸਗੋ ਰੇਂਜਰਸ ਨੇ ਮਹਿਮਾ ਵੱਲ ਮਾਰਚ ਕੀਤਾ ਸੀ, ਕਿਉਂਕਿ ਕਈ ਸਾਲਾਂ ਬਾਅਦ ਫਿੱਕਾ ਹੋਣ ਤੋਂ ਬਾਅਦ ਲੜਦਿਆਂ 55ਵਾਂ ਲੀਗ ਖਿਤਾਬ ਜਿੱਤਿਆ ਸੀ। ਅਸੀਂ ਕਿਸੇ ਮਹੱਤਵਪੂਰਨ ਚੀਜ਼ ਲਈ ਮਹਿਮਾ ਸ਼ਬਦ ਦੀ ਵਰਤੋਂ ਕਰਦੇ ਹਾਂ। ਯੂਰੋ ਜਿੱਤਣਾ ਇੰਗਲੈਂਡ ਲਈ ਮਹੱਤਵਪੂਰਨ ਹੁੰਦਾ, ਮੇਰਾ ਮਤਲਬ ਇਹ ਸੋਚਣਾ ਹੈ ਕਿ 1966 ਦੇ ਵਿਸ਼ਵ ਕੱਪ ਜੇਤੂ ਟੀਮ ਬਾਰੇ ਅਜੇ ਵੀ ਕਿੰਨੀ ਵਾਰ ਸੁਣਦੇ ਹਾਂ। ਇੱਥੋਂ ਦੇ ਬਹੁਤ ਸਾਰੇ ਅੱਜ ਪੈਦਾ ਨਹੀਂ ਹੋਏ ਜਦੋਂ ਅਜਿਹਾ ਹੋਇਆ ਅਤੇ ਇੰਗਲੈਂਡ ਬਿਨਾਂ ਇਹ ਦੱਸੇ ਬੜੀ ਮੁਸ਼ਕਲ ਨਾਲ ਇੱਕ ਅੰਤਰਰਾਸ਼ਟਰੀ ਮੈਚ ਖੇਡ ਸਕਦਾ ਹੈ। ਇਹ ਇੱਕ ਮਹੱਤਵਪੂਰਨ ਚੀਜ਼ ਸੀ, ਵਿਸ਼ਵ ਫੁੱਟਬਾਲ ਵਿੱਚ ਇੱਕ ਵੱਡੀ ਚੀਜ਼ ਸੀ। ਅਸੀਂ ਇਸ ਸ਼ਬਦ ਨੂੰ ਫੁੱਟਬਾਲ ਜਾਂ ਸਫਲਤਾ ਵਰਗੀਆਂ ਚੀਜ਼ਾਂ ਬਾਰੇ ਇਸਤੇਮਾਲ ਕਰਦੇ ਹਾਂ, ਪਰ ਇਹ ਸ਼ਬਦ ਮਨੁੱਖ ਦੇ ਕਿਸੇ ਵੀ ਮਾਮਲੇ ਅਤੇ ਕਾਰਜਾਂ ਤੋਂ ਬਹੁਤ ਅੱਗੇ ਹੈ। ਮਹਿਮਾ ਉਹ ਹੋ ਸਕਦੀ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ ਅਤੇ ਸਮਝਦੇ ਹੋ, ਜਿਵੇਂ ਤੁਸੀਂ ਬੈਨ ਨੇਵਿਸ ਦੇ ਸਿਖਰ ਤੇ ਖੜੇ ਹੋ ਅਤੇ ਆਪਣੇ ਹੇਠਾਂ ਦੀ ਧਰਤੀ ਦਾ ਸਰਵੇਖਣ ਕਰਦੇ ਹੋ। ਵਡਿਆਈ ਜਾਂ ਮਹਿਮਾ ਉਹ ਹੋ ਸਕਦੀ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਗ੍ਰੈਂਡ ਕੈਨੀਅਨ ਦੇ ਕਿਨਾਰੇ ਤੇ ਆਪਣੇ ਸਿਰੇ ਤੇ ਖੜੇ ਹੁੰਦੇ ਹੋ ਅਤੇ ਇਸ ਦੇ ਵਿਸ਼ਾਲ ਝੁੰਡ ਨੂੰ ਵੇਖਦੇ ਹੋ। ਉਹ ਉਹੀ ਹੋ ਸਕਦਾ ਹੈ ਜਿਸਦਾ ਤੁਸੀਂ ਰਾਤ ਨੂੰ ਮਾਰੂਥਲ ਵਿੱਚ ਅਨੁਭਵ ਕਰਦੇ ਹੋ ਜਦੋਂ ਤੁਸੀਂ ਰੇਤ ਵਿੱਚ ਆਪਣੀ ਪਿੱਠ ਤੇ ਲੇਟ ਜਾਂਦੇ ਹੋ ਅਤੇ ਆਕਾਸ਼ ਨੂੰ ਰੋਸ਼ਨ ਕਰਨ ਵਾਲੇ ਤਾਰਿਆਂ ਦੀ ਭੀੜ ਨੂੰ ਵੇਖਦੇ ਹੋ ਅਤੇ ਆਪਣੀਆਂ ਅੱਖਾਂ ਦੇ ਸਾਹਮਣੇ ਬ੍ਰਹਿਮੰਡ ਦੀ ਵਿਸ਼ਾਲਤਾ ਦੀ ਤੁਲਨਾ ਵਿੱਚ ਆਪਣੀ ਛੋਟੀ ਸੋਚ ਤੇ ਵਿਚਾਰ ਕਰਦੇ ਹੋ, ਅਤੇ ਫਿਰ ਵੀ ਅਜੇ ਵੀ ਅਸੀਂ ਸਿਰਫ ਥੋੜੀ ਉਚਾਈ ਵਿੱਚ ਹੀ ਹਾਂ ਕਿ ਮਹਿਮਾ ਦਾ ਅਸਲ ਅਰਥ ਕੀ ਹੈ। ਜੇ ਤੁਸੀਂ ਉਸ ਪ੍ਰਤਾਪ ਦੀ ਕਲਪਨਾ ਕਰ ਸਕਦੇ ਹੋ ਜਦੋਂ ਤੁਸੀਂ ਕੁਦਰਤ ਵਿੱਚ ਕਿਸੇ ਖਾਸ ਚੀਜ਼ ਦਾ ਸਾਹਮਣਾ ਕਰਦੇ ਹੋ ਅਤੇ ਇਸ ਨੂੰ ਅਨੰਤਤਾ ਨਾਲ ਵਧਾਉਂਦੇ ਹੋ, ਤਾਂ ਤੁਸੀਂ ਪਰਮਾਤਮਾ ਦੀ ਮਹਿਮਾ ਪ੍ਰਾਪਤ ਕਰੋਗੇ। ਸ਼ਾਨਦਾਰ ਰੋਸ਼ਨੀ, ਸ਼ਾਨਦਾਰ ਰੋਸ਼ਨੀ ਦੇ ਬੁਨਿਆਦੀ ਅਰਥਾਂ ਤੋਂ ਜੋ ਰੱਬ ਦੀ ਮੌਜੂਦਗੀ ਤੋਂ ਨਿਕਲਦਾ ਹੈ ਅਤੇ ਉਸਦੀ ਸ਼ਕਤੀ ਦੇ ਕੰਮਾਂ ਨਾਲ ਜੁੜਿਆ ਹੋਇਆ ਹੈ। ਸਤਿਕਾਰ, ਪ੍ਰਸ਼ੰਸਾ, ਉੱਤਮਤਾ ਦੇ ਸ਼ਬਦਾਂ ਦੀ ਗੱਲ ਕਰਨਾ ਅਤੇ ਪਰਮਾਤਮਾ ਨੂੰ ਸਰਵਉੱਚ ਰੁਤਬਾ ਪ੍ਰਦਾਨ ਕਰਨਾ ਇਸ ਮਹਿਮਾ ਹੈ। ਮਹਿਮਾ, ਮਹਿਮਾ, ਮਹਿਮਾ। 7ਵੀਂ ਆਇਤ ਤੋਂ ਪੌਲੁਸ ਪੁਰਾਣੇ ਨੇਮ ਅਤੇ ਨਵੇਂ ਨੇਮ ਦੇ ਵਿਚਕਾਰ ਅੰਤਰ ਵਿੱਚ ਦਾਖਲ ਹੁੰਦਾ ਹੈ। ਉਹ ਆਇਤ 6 ਵਿੱਚ ਆਪਣੀ ਸੋਚ ਨੂੰ ਅੱਗੇ ਵਧਾ ਰਿਹਾ ਹੈ ਅਤੇ ਵਿਸਥਾਰ ਕਰ ਰਿਹਾ ਹੈ, ਜਿਸ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਬਣਨ ਦੇ ਯੋਗ ਬਣਾਇਆ ਹੈ, ਨਾ ਕਿ ਪੱਤਰ ਦੇ, ਕਿਉਂਕਿ ਆਤਮਾ ਦੇ ਸੇਵਕ ਬਣਨ ਦੇ ਯੋਗ ਬਣਾਇਆ, ਨਾ ਕਿ ਪੱਤਰ ਦੇ, ਬਲਕਿ ਆਤਮਾ ਦੇ, ਕਿਉਂਕਿ ਪੱਤਰ ਮਾਰਦਾ ਹੈ ਪਰ ਆਤਮਾ ਜੀਵਨ ਦਿੰਦਾ ਹੈ। ਇਹ ਪੱਤਰ ਪੁਰਾਣਾ ਨੇਮ ਅਤੇ ਆਤਮਾ ਨਵਾਂ ਨੇਮ ਦੇ ਵਿੱਚ ਇੱਕ ਅੰਤਰ ਹੈ। ਜਿਵੇਂ ਕਿ ਅਸੀਂ ਪਿਛਲੇ ਹਫ਼ਤੇ ਹਿਸ਼ਕੀਅਲ ਅਤੇ ਯਰਮੀਆਂ ਦੀਆਂ ਟਿੱਪਣੀਆਂ ਤੇ ਧਿਆਨ ਦਿੱਤਾ ਸੀ, ਪਰ ਮੈਂ ਮੰਨਦਾ ਹਾਂ ਕਿ ਇਹ ਪੁੱਛਣਾ ਮਹੱਤਵਪੂਰਨ ਹੈ, ਉਹ ਪੁਰਾਣੇ ਨੇਮ ਅਤੇ ਨਵੇਂ ਨੇਮ ਬਾਰੇ ਇਸ ਵਾਜਬ ਵਿਸਥਾਰ ਨਾਲ ਵਿਚਾਰ ਕਿਉਂ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਵਿਰੋਧ ਦੇ ਘੱਟੋ ਘੱਟ ਇੱਕ ਤਣਾਅ ਬਾਰੇ ਸਮਝ ਦਿੰਦਾ ਹੈ ਜੋ ਪੌਲੁਸ ਦੇ ਵਿਰੁੱਧ ਕਤਾਰਬੱਧ ਸੀ। ਯਾਦ ਰੱਖੋ ਕਿ ਇਹ ਕੋਰਿੰਥਸ ਦੇ ਚਰਚ ਦੇ ਜੀਵਨ ਵਿੱਚ ਇੱਕ ਮੁਸ਼ਕਲ ਸਮਾਂ ਰਿਹਾ ਹੈ, ਬਹੁਤ ਵਿਵਾਦ ਅਤੇ ਮੁਸ਼ਕਲ ਉਸ ਵਕਤ ਸੀ। ਕੋਰਿੰਥਸ ਦੇ ਚਰਚ ਦੇ ਨਾਲ ਪੌਲੁਸ ਦਾ ਰਿਸ਼ਤਾ ਬਹੁਤ ਤਣਾਅ ਵਿੱਚ ਸੀ, ਉੱਥੇ ਅਵਿਸ਼ਵਾਸ ਸੀ ਅਤੇ ਇਲਜ਼ਾਮ ਲੱਗ ਰਹੇ ਸਨ। ਉਹਨਾਂ ਨੇ ਸੋਚਿਆ ਕਿ ਪੌਲੁਸ ਚਿਕਨਾ ਦੋਰੇ ਦਿਮਾਗ ਵਾਲਾ ਅਤੇ ਅਵਿਸ਼ਵਾਸੀ ਸੀ। ਪੌਲੁਸ ਦੀਆਂ ਯੋਜਨਾਵਾਂ ਬਦਲ ਗਈਆਂ ਸਨ ਅਤੇ ਇਹ ਉਹਨਾਂ ਨੂੰ ਥੋੜਾ ਜਿਹਾ ਵੀ ਪਸੰਦ ਨਹੀਂ ਸੀ। ਪੌਲੁਸ ਦੀ ਲੀਡਰਸ਼ਿਪ, ਉਸਦੇ ਰਸੂਲ ਅਤੇ ਉਸਦੀ ਯੋਗਤਾ ਉੱਤੇ ਹਮਲੇ ਹੋਏ ਸਨ। ਪੌਲੁਸ ਦੇ ਵਿਰੋਧੀ ਆਪਣੇ ਆਪ ਨੂੰ ਰੱਬ ਦੇ ਮਾਨਤਾ ਪ੍ਰਾਪਤ ਸੇਵਕ ਸਮਝਦੇ ਸਨ ਅਤੇ ਤੁਲਨਾ ਕਰਕੇ ਉਹਨਾਂ ਨੇ ਪੌਲੁਸ ਦੀ ਸੇਵਕਾਈ ਨੂੰ ਕਮਜ਼ੋਰ ਅਤੇ ਬੇਅਸਰ ਸਮਝਿਆ। ਕੋਰਿੰਥਸ ਵਿੱਚ ਅਨੁਸ਼ਾਸਨ ਦੀ ਵਰਤੋਂ ਕੀਤੀ ਗਈ ਸੀ ਅਤੇ ਇਸ ਮਾਮਲੇ ਤੇ ਵੱਖੋ ਵੱਖਰੇ ਪੱਖ ਰੱਖਣ ਵਾਲੇ ਧੜੇ ਸਨ। ਪੌਲੁਸ ਦੇ 3 ਅਧਿਆਇ ਵਿੱਚ ਪੌਲੁਸ ਨੇ ਦੇ 3 ਅਧਿਆਇ ਵਿੱਚ ਜੋ ਕਿਹਾ ਗਿਆ ਉਸ ਨੂੰ ਵੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਵਿਰੋਧ ਦਾ ਘੱਟੋ ਘੱਟ ਇੱਕ ਤਣਾਅ ਯਹੂਦੀ ਧਰਮ ਨਾਲ ਮਸੀਹੀ ਸੰਬੰਧ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਰਿਹਾ ਸੀ। ਮੂਸਾ ਵੱਲ ਵਾਪਸ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸਾਡੇ ਨਜ਼ਰੀਏ ਤੋਂ ਮਸੀਹੀ ਧਰਮ 2000 ਸਾਲ ਤੋਂ ਵੱਧ ਪੁਰਾਣਾ ਹੈ ਅਤੇ ਉਸਨੇ ਵਿਸ਼ਵ ਨੂੰ ਬਦਲ ਦਿੱਤਾ ਹੈ। ਜੇ ਤੁਹਾਨੂੰ ਇਸ ਬਾਰੇ ਯਕੀਨ ਦਿਵਾਉਣ ਦੀ ਲੋੜ ਹੈ ਤਾਂ ਟੌਮ ਹੋਲੈਂਡ ਦੀ ਕਿਤਾਬ ਡੋਮੀਨੀਅਨ ਪੜ੍ਹੋ। ਇਸ ਸੰਸਾਰ ਵਿੱਚ ਅਰਬਾਂ ਲੋਕ ਹਨ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ। ਹਾਲਾਂਕਿ ਜਦੋਂ ਪੌਲੁਸ ਇਹ ਚਿੱਠੀ ਲਿਖ ਰਿਹਾ ਸੀ ਮਸੀਹੀ ਅਜੇ ਵੀ ਬਹੁਤ ਛੋਟਾ ਸਮੂਹ ਸੀ ਜਿਸਦਾ ਬਹੁਤ ਘੱਟ ਪ੍ਰਭਾਵ ਅਤੇ ਬਹੁਤ ਘੱਟ ਅਸਰ ਸੀ। ਯਹੂਦੀ ਧਰਮ ਵਿਸ਼ਾਲ ਸੀ ਅਤੇ ਰੋਮਨ ਸਾਮਰਾਜ ਦੇ ਅੰਦਰ ਇੱਕ ਮਹੱਤਵਪੂਰਨ ਉਸਦਾ ਪ੍ਰਭਾਵ ਸੀ। ਅਜਿਹਾ ਲੱਗਦਾ ਹੈ ਕਿ ਘੱਟੋ ਘੱਟ ਕੁਝ ਲੋਕ ਯਹੂਦੀ ਧਰਮ ਵੱਲ ਮੁੜ ਰਹੇ ਸਨ ਅਤੇ ਪੁਰਾਣੇ ਨੇਮ ਤੇ ਜ਼ੋਰ ਦੇ ਕੇ ਮੂਸਾ ਨਾਲ ਸੰਬੰਧ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਸੀਂ ਜਾਣਦੇ ਹਾਂ ਕਿ ਨਵੇਂ ਨੇਮ ਦੇ ਹੋਰ ਚਰਚਾਂ ਵਿੱਚ ਸੋਚਣ ਦਾ ਦਬਾਅ ਸਪਸ਼ਟ ਸੀ। ਅਸੀਂ ਇਸ ਨੂੰ ਗਲਾਤੀਆਂ ਨੂੰ ਲਿਖੀ ਚਿੱਠੀ ਵਿੱਚ ਸਭ ਤੋਂ ਜ਼ਿਆਦਾ ਵੇਖਦੇ ਹਾਂ। ਇਸ ਲਈ ਅਜਿਹਾ ਲੱਗਦਾ ਹੈ ਕਿ ਘੱਟੋ ਘੱਟ ਕੋਰਿੰਥਸ ਦੇ ਕੁਝ ਵਿਰੋਧੀਆਂ ਨੇ ਸ਼ਾਇਦ ਉਨ੍ਹਾਂ ਦੇ ਸਿਫਾਰਿਸ਼ ਪੱਤਰਾਂ ਨੂੰ ਜੋ ਸ਼ਾਇਦ ਯਰੂਸ਼ਲਮ ਦੇ ਨੇਤਾਵਾਂ ਦੁਆਰਾ ਦਸਤਖਤ ਕੀਤੇ ਹੋਏ ਸਨ ਲੋਕਾਂ ਨੂੰ ਮੂਸਾ ਕੋਲ ਵਾਪਸ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਲਈ ਪੌਲੁਸ ਪੁਰਾਣੇ ਅਤੇ ਨਵੇਂ ਨੇਮ ਦੀ ਤੁਲਨਾਤਮਕ ਮਹਿਮਾ ਬਾਰੇ ਇਸ ਚਰਚਾ ਵਿੱਚ ਪ੍ਰਵੇਸ਼ ਕਰਦਾ ਹੈ। ਪਹਿਲਾਂ ਧਿਆਨ ਦਿਓ, ਪਹਿਲਾ ਪੁਆਇੰਟ ਹੈ ਕਿ ਅਲੋਪ ਹੋ ਰਹੀ ਮਹਿਮਾ। ਇਹ ਮੈਨੂੰ ਜਾਪਦਾ ਹੈ ਕਿ ਜਿਵੇਂ ਪੌਲੁਸ ਪੁਰਾਣੇ ਅਤੇ ਨਵੇਂ ਨੇਮ ਵਿੱਚ ਇਸ ਦੀ ਤੁਲਨਾ ਦੀ ਸ਼ੁਰੂਆਤ ਕਰਦਾ ਹੈ, ਉਹ ਇਸ਼ਾਰਾ ਕਰ ਰਿਹਾ ਹੈ ਕਿ ਅਸੀਂ ਮਸੀਹਾਂ ਵਜੋਂ ਜੋ ਅਨੁਭਵ ਕਰਦੇ ਹਾਂ ਇਹ ਹੈ ਰੱਬ ਆਪਣੀ ਆਤਮਾ ਦੁਆਰਾ ਸਿੱਧਾ ਸਾਡੇ ਦਿਲਾਂ ਤੇ ਲਿਖਦਾ ਹੈ, ਜਿਵੇਂ ਕਿ ਇਹ ਸੀ ਬਹੁਤ ਜ਼ਿਆਦਾ ਮੁੱਲਾਂ ਅਤੇ ਮਹੱਤਵਤਾ ਅਤੇ ਮਹਿਮਾ ਦਾ ਹੈ। ਉਸ ਨਾਲੋਂ ਜੋ ਮੂਸਾ ਦੇ ਨਾਲ ਜੋ ਵਾਪਰਿਆ ਜਦੋਂ ਰੱਬ ਨੇ ਪੱਥਰ ਦੀਆਂ ਗੋਲੀਆਂ ਤੇ ਕਾਨੂੰਨ ਲਿਖਿਆ ਸੀ ਉਸ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਸੀ ਕਿ ਪਰਮੇਸ਼ੁਰ ਸਾਡੇ ਦਿਲਾਂ ਦੇ ਉੱਤੇ ਸਿੱਧਾ ਆਤਮਾ ਆਤਮਾ ਦੁਆਰਾ ਲਿਖਦਾ ਹੈ। ਹੁਣ ਬਿਲਕੁਲ ਉਸੇ ਹਵਾਲੇ ਦੇ ਦੌਰਾਨ ਜੋ ਅਸੀਂ ਅੱਜ ਸਵੇਰੇ ਦੇਖ ਰਹੇ ਹਾਂ ਮੂਸਾ ਦੇ ਨਾਲ ਜੋ ਵਾਪਰਿਆ ਉਸ ਬਾਰੇ ਨਿਰੰਤਰ ਹਵਾਲੇ ਹਨ। ਇਸ ਲਈ ਆਓ ਆਪਣੇ ਆਪ ਨੂੰ ਇਸ ਮੁਲਾਕਾਤ ਦੀ ਯਾਦ ਦਿਵਾਉਂਦੇ ਹਾਂ। ਮੂਸਾ ਨੂੰ 10 ਹੁਕਮ ਦਿੱਤੇ ਗਏ ਸਨ ਅਤੇ ਜਦੋਂ ਉਹ ਪਹਾੜ ਤੋਂ ਹੇਠਾਂ ਉਤਰਿਆ ਤਾਂ ਉਸਨੇ ਵੇਖਿਆ ਕਿ ਬਾਗੀ ਲੋਕਾਂ ਨੇ ਇੱਕ ਸੋਨੇ ਦਾ ਬੱਛਾ ਬਣਾਇਆ ਸੀ ਅਤੇ ਉਸਦੀ ਪੂਜਾ ਕਰ ਰਹੇ ਸਨ। ਮੂਸਾ ਉਨ੍ਹਾਂ ਨਾਲ ਨਾਰਾਜ਼ ਹੋ ਗਿਆ ਅਤੇ ਅਖੀਰ ਉਸਨੇ ਕਾਨੂੰਨ ਦੀਆਂ ਫੱਟੀਆਂ ਨੂੰ ਤੋੜ ਦਿੱਤਾ ਅਤੇ ਉਨ੍ਹਾਂ ਦੀ ਬਗਾਵਤ ਦੇ ਕਾਰਨ ਉਸ ਦਿਨ 3000 ਦੀ ਮੌਤ ਹੋ ਗਈ ਅਤੇ ਲੋਕਾਂ ਉੱਤੇ ਇੱਕ ਵੱਡੀ ਬਿਮਾਰੀ ਜਾਂ ਪਲੇਗ ਆ ਗਈ ਅਤੇ ਪ੍ਰਭੂ ਪਰਮੇਸ਼ਵਰ ਨੇ ਕਿਹਾ ਕਿ ਉਹ ਲੋਕਾਂ ਦੇ ਨਾਲ ਵਾਅਦੇ ਕੀਤੀ ਹੋਈ ਜ਼ਮੀਨ ਦੇ ਸਫ਼ਰ ਵਿੱਚ ਉਨ੍ਹਾਂ ਨਾਲ ਨਹੀਂ ਜਾਵੇਗਾ। ਲੋਕਾਂ ਨੇ ਸੋਗ ਮਨਾਇਆ ਅਤੇ ਮੂਸਾ ਨੇ ਉਨ੍ਹਾਂ ਦੀ ਤਰਫ਼ ਪ੍ਰਾਰਥਨਾ ਕੀਤੀ ਅਤੇ ਰੱਬ ਤੋਂ ਲੋਕਾਂ ਦੇ ਪਾਪ ਕਿ ਰੱਬ ਲੋਕਾਂ ਦੇ ਪਾਪ ਮਾਫ਼ ਕਰੇ। ਪਰਮਾਤਮਾ ਨੇ ਉਸ ਨੂੰ ਪਹਾੜ ਉੱਤੇ ਵਾਪਸ ਬੁਲਾਇਆ ਤਾਂ ਜੋ ਉਸ ਨੂੰ ਪੱਥਰ ਦੀਆਂ ਤਾਜ਼ੀਆਂ ਫੱਟੀਆਂ ਜਾਂ ਗੋਲੀਆਂ ਦਿੱਤੀਆਂ ਜਾ ਸਕਣ ਜਿਸ ਵਿੱਚ ਉਨ੍ਹਾਂ ਉੱਤੇ ਲਿਖੇ 10 ਆਦੇਸ਼ ਹਨ ਅਤੇ ਉਸ ਨੂੰ ਉਸਦੀ ਮਹਿਮਾ ਦਿਖਾਉਣ। ਰੱਬ ਨੇ ਉਸ ਨੂੰ ਕਿਹਾ ਕਿ ਉਸਦਾ ਚਿਹਰਾ ਨਹੀਂ ਦੇਖ ਸਕਦਾ ਪਰ ਉਸ ਨੂੰ ਉਸਦਾ ਪਿੱਛਾ ਵੇਖਣ ਦੇਵੇਗਾ। ਇਸ ਲਈ ਮੂਸਾ ਪੱਥਰ ਦੀਆਂ ਤਾਜ਼ੀਆਂ ਫੱਟੀਆਂ ਲੈ ਕੇ ਪਹਾੜ ਉੱਤੇ ਚੜ ਗਿਆ ਅਤੇ ਯਹੋਵਾ ਲੰਘਿਆ ਅਤੇ ਪੱਥਰ ਦੀਆਂ ਫੱਟੀਆਂ ਉੱਤੇ ਕਾਨੂੰਨ ਲਿਖਿਆ। ਮੂਸਾ ਨੇ ਯਹੋਵਾ ਨੂੰ ਵੇਖਿਆ ਸੀ। ਮੈਂ ਕੂਚ ਉਹਦਾ 34 ਬਾਪ ਦੀ 29 ਤੋਂ 35 ਵਿੱਚੋਂ ਪੜਾਂਗਾ। ਫਿਰ ਮੂਸਾ ਸਿਨਾਈ ਪਰਬਤ ਤੋਂ ਹੇਠਾਂ ਉੱਤਰ ਆਇਆ। ਉਸ ਦੇ ਕੋਲ ਪੱਥਰ ਦੀਆਂ 2 ਤਖ਼ਤੀਆਂ ਸਨ ਜਿਨ੍ਹਾਂ ਉੱਤੇ ਇਕਰਾਰਨਾਮਾ ਲਿਖਿਆ ਹੋਇਆ ਸੀ। ਮੂਸਾ ਦਾ ਚਿਹਰਾ ਚਮਕ ਰਿਹਾ ਸੀ ਕਿਉਂਕਿ ਉਸਨੇ ਯਹੋਵਾ ਨਾਲ ਗੱਲਾਂ ਕੀਤੀਆਂ ਸਨ, ਪਰ ਮੂਸਾ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਹਾਰੂਨ ਨੇ ਅਤੇ ਇਸਰਾਇਲ ਦੇ ਸਾਰੇ ਲੋਕਾਂ ਨੇ ਮੂਸਾ ਦਾ ਚਿਹਰਾ ਦੇਖਿਆ ਜਿਹੜਾ ਤੇਜ਼ ਨਾਲ ਚਮਕ ਰਿਹਾ ਸੀ। ਇਸ ਲਈ ਉਹ ਉਸਦੇ ਕੋਲ ਜਾਣ ਤੋਂ ਡਰਦੇ ਸਨ, ਪਰ ਮੂਸਾ ਨੇ ਉਨ੍ਹਾਂ ਨੂੰ ਬੁਲਾਇਆ। ਇਸ ਲਈ ਹਾਰੂਨ ਅਤੇ ਲੋਕਾਂ ਦੇ ਸਾਰੇ ਆਗੂ ਮੂਸਾ ਕੋਲ ਆਏ। ਮੂਸਾ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਤੋਂ ਮਗਰੋਂ ਇਸਰਾਇਲ ਦੇ ਸਾਰੇ ਲੋਕ ਮੂਸਾ ਦੇ ਨੇੜੇ ਆ ਗਏ ਅਤੇ ਮੂਸਾ ਨੇ ਉਨ੍ਹਾਂ ਨੂੰ ਹੁਕਮ ਦਿੱਤੇ ਅਤੇ ਜਿਹੜੇ ਯਹੋਵਾ ਨੇ ਉਸ ਨੂੰ ਸਿਨਾਈ ਪਰਬਤ ਉੱਤੇ ਦਿੱਤੇ ਸਨ। ਜਦੋਂ ਮੂਸਾ ਲੋਕਾਂ ਨਾਲ ਗੱਲ ਕਰ ਹਟਿਆ ਤਾਂ ਉਸਨੇ ਆਪਣੇ ਚਿਹਰੇ ਉੱਤੇ ਪਰਦਾ ਪਾ ਲਿਆ। ਜਿਸ ਵੇਲੇ ਵੀ ਮੂਸਾ ਯਹੋਵਾ ਨਾਲ ਗੱਲ ਕਰਨ ਲਈ ਉਸਦੇ ਸਾਹਮਣੇ ਗਿਆ ਮੂਸਾ ਨੇ ਉਹ ਪਰਦਾ ਲਾ ਦਿੱਤਾ। ਫਿਰ ਮੂਸਾ ਬਾਹਰ ਆਉਂਦਾ ਅਤੇ ਇਸਰਾਇਲ ਦੇ ਲੋਕਾਂ ਨੂੰ ਉਹ ਗੱਲ ਦੱਸਦਾ ਜਿਨ੍ਹਾਂ ਦਾ ਯਹੋਵਾ ਹੁਕਮ ਦਿੰਦਾ ਸੀ। ਲੋਕ ਦੇਖਦੇ ਸਨ ਕਿ ਮੂਸਾ ਦਾ ਚਿਹਰਾ ਤੇਜ਼ ਨਾਲ ਚਮਕਦਾ ਸੀ, ਇਸ ਲਈ ਮੂਸਾ ਆਪਣਾ ਚਿਹਰਾ ਫਿਰ ਢੱਕ ਲੈਂਦਾ ਸੀ। ਮੂਸਾ ਉਦੋਂ ਤੱਕ ਆਪਣਾ ਚਿਹਰਾ ਢੱਕੀ ਰੱਖਦਾ ਸੀ ਜਦੋਂ ਤੱਕ ਉਹ ਇੱਕ ਵਾਰ ਫੇਰ ਯਹੋਵਾ ਨਾਲ ਗੱਲ ਕਰਨ ਲਈ ਅੰਦਰ ਨਹੀਂ ਸੀ ਜਾਂਦਾ। ਪੌਲੁਸ 13ਵੀਂ ਆਇਤ ਵਿੱਚ ਕਹਿੰਦਾ ਹੈ ਕਿ ਪਰਦਾ ਮੁੱਖ ਤੌਰ ਤੇ ਇਸਰਾਇਲੀਆਂ ਦੀ ਰੱਖਿਆ ਲਈ ਨਹੀਂ ਸੀ, ਜੋ ਇਸ ਉਸ ਦੇ ਚਿਹਰੇ ਦੀ ਚਮਕ ਕਾਰਨ ਮੂਸਾ ਵੱਲ ਨਹੀਂ ਵੇਖ ਸਕਦੇ ਸਨ, ਪਰ ਉਸ ਨੇ ਆਪਣੇ ਚਿਹਰੇ ਉੱਤੇ ਪਰਦਾ ਪਾ ਦਿੱਤਾ ਤਾਂ ਜੋ ਇਸਰਾਇਲੀ ਅੰਤ ਦੇ ਆਉਣ ਵਾਲੇ ਨਤੀਜਿਆਂ ਵੱਲ ਵੇਖ ਨਾ ਸਕਣ। ਇਹ ਇੱਕ ਅਲੋਪ ਹੋਣ ਵਾਲੀ ਮਹਿਮਾ ਸੀ ਅਤੇ ਪੌਲੁਸ ਦਾ ਨੁਕਤਾ ਇਹ ਹੈ ਕਿ ਪੁਰਾਣਾ ਨੇਮ ਭਾਵੇਂ ਇਹ ਸ਼ਾਨਦਾਰ ਸੀ, ਇੱਕ ਅਲੋਪ ਹੋਣ ਵਾਲੀ ਮਹਿਮਾ ਸੀ, ਕਿਉਂਕਿ ਇਸ ਦਾ ਉਦੇਸ਼ ਹਮੇਸ਼ਾ ਕਿਸੇ ਹੋਰ ਸ਼ਾਨਦਾਰ ਵਸਤੂ ਵੱਲ ਇਸ਼ਾਰਾ ਕਰਨਾ ਜਾਂ ਰਾਹ ਦੇਣਾ ਸੀ। ਇਹ ਸ਼ਾਨਦਾਰ ਹੈ ਪਰ ਇਹ ਅਲੋਪ ਹੋਣ ਵਾਲੀ ਮਹਿਮਾ ਹੈ। ਅਲੋਪ ਹੋ ਰਹੀ ਮਹਿਮਾ ਵੱਲ ਕਿਉਂ ਵਾਪਸ ਜਾਣਾ ਜਦੋਂ ਤੁਸੀਂ ਵੱਡੀ ਆਉਂਦੀ ਸ਼ਾਨਦਾਰ ਮਹਿਮਾ ਨੂੰ ਅਪਣਾ ਸਕਦੇ ਹੋ। ਦੂਸਰਾ, ਸਰਵੋਤਮ ਮਹਿਮਾ। ਆਇਤ 8 ਦੇ ਅੰਤ ਵਿੱਚ ਜ਼ਿਕਰ ਕੀਤੀ ਗਈ ਹੋਰ ਵੀ ਮਹਿਮਾ। ਪੁਰਾਣੇ ਨੇਮ ਦੀ ਮਹਿਮਾ ਦੇ ਅਲੋਪ ਹੋ ਰਹੇ ਸੁਭਾਅ ਨੂੰ ਦਰਸਾਉਣ ਤੋਂ ਬਾਅਦ ਉਹ ਪੁਰਾਣੇ ਨੇਮ ਅਤੇ ਨਵੇਂ ਨੇਮ ਦੇ ਵਿਚਕਾਰ ਤਿੰਨ ਅੰਤਰਾਂ ਨੂੰ ਦੱਸਣਾ ਸ਼ੁਰੂ ਕਰਦਾ ਹੈ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਨਵਾਂ ਨੇਮ ਕਿਵੇਂ ਪੁਰਾਣੇ ਨੂੰ ਪਛਾੜਦਾ ਹੈ। ਪਹਿਲਾਂ ਉਹ ਦਿਖਾਉਂਦਾ ਹੈ ਕਿ ਨਵਾਂ ਨੇਮ ਲਿਆਉਂਦਾ ਹੈ ਜ਼ਿੰਦਗੀ ਨਾ ਕਿ ਮੌਤ। ਸੋ ਪਹਿਲੀ ਕੀ ਜਿਹੜਾ ਨਵਾਂ ਨੇਮ ਲੈ ਕੇ ਆਉਂਦਾ ਹੈ ਉਹ ਹੈ ਜ਼ਿੰਦਗੀ ਨਾ ਕਿ ਮੌਤ। ਸੋ ਆਇਤਾਂ 7 ਤੋਂ 8 ਤੇ ਇੱਕ ਨਜ਼ਰ ਮਾਰੋ। ਉਹ ਪੁਰਾਣਾ ਕਰਾਰ ਸ਼ਰ੍ਹਾਂ ਜਿਸ ਨੇ ਮੌਤ ਲਿਆਂਦੀ ਪੱਥਰਾਂ ਉੱਤੇ ਸ਼ਬਦਾਂ ਨਾਲ ਲਿਖਿਆ ਹੋਇਆ ਸੀ, ਇਹ ਪਰਮੇਸ਼ਵਰ ਦੇ ਗੌਰਵ ਨਾਲ ਆਇਆ। ਮੂਸਾ ਦਾ ਮੁੱਖ ਮਹਿਮਾ ਨਾਲ ਇੰਨਾ ਚਮਕ ਰਿਹਾ ਸੀ ਕਿ ਇਸਰਾਇਲੀ ਉਸ ਵੱਲ ਇੱਕ ਟੱਕ ਨਹੀਂ ਵੇਖ ਸਕੇ, ਪਰ ਮਗਰੋਂ ਇਹ ਮਹਿਮਾ ਫਿੱਕੀ ਪੈ ਗਈ। ਇਸ ਲਈ ਉਹ ਕਰਾਰ ਜਿਹੜਾ ਆਤਮਾ ਲਿਆਇਆ ਸੱਚਮੁੱਚ ਹੀ ਮਹਾਨ ਮਹਿਮਾ ਰੱਖਦਾ ਹੈ। ਕੀ ਪੌਲੁਸ ਲਈ ਕਾਨੂੰਨ ਪੁਰਾਣੇ ਨੇਮ ਮੌਤ ਦੀ ਸੇਵਕਾਈ ਪੱਥਰਾਂ ਅਤੇ ਚਿੱਤਰਾਂ ਨਾਲ ਉਕਰੀ ਗਈ ਦਾ ਹਵਾਲਾ ਦੇਣਾ ਇਹ ਅਜੀਬ ਤਰੀਕਾ ਨਹੀਂ ਹੈ? ਪੌਲੁਸ ਨੂੰ ਖੁਦ ਕਾਨੂੰਨ ਵਿੱਚ ਕੋਈ ਨੁਕਸ ਨਹੀਂ ਲੱਭ ਰਿਹਾ, ਪਰ ਉਹ ਦੱਸਣਾ ਉਹ ਜਾਣਦਾ ਸੀ ਕਿ ਕਾਨੂੰਨ ਨੇ ਇੱਕ ਬਹੁਤ ਉੱਚਾ ਮਾਪਦੰਡ ਨਿਰਧਾਰਿਤ ਕੀਤਾ ਹੈ ਜਿਸ ਨੂੰ ਕਿਸੇ ਇੱਕ ਵਿਅਕਤੀ ਨੂੰ ਪਹੁੰਚਣ ਲਈ ਬੁਲਾਇਆ ਹੈ, ਅਤੇ ਫਿਰ ਵੀ ਇਸ ਨੇ ਉਸ ਮਿਆਰ ਤੇ ਪਹੁੰਚਣ ਦੀ ਕੋਈ ਸ਼ਕਤੀ ਪ੍ਰਦਾਨ ਨਹੀਂ ਕੀਤੀ। ਇਹ ਕਾਨੂੰਨ ਤਾਂ ਸਾਨੂੰ ਦਿੱਤੇ ਗਏ, ਲੇਕਿਨ ਕਾਨੂੰਨਾਂ ਨੂੰ ਮੰਨਣ ਦੇ ਲਈ ਜਿਹੜੀ ਇਹ ਸ਼ਕਤੀ ਆ ਸਾਨੂੰ ਚਾਹੀਦੀ, ਉਹ ਸਾਨੂੰ ਨਹੀਂ ਦਿੱਤੀ ਗਈ। ਕਾਨੂੰਨ ਨੇ ਮਨੁੱਖ ਨੂੰ ਸਪਸ਼ਟ ਕਰ ਦਿੱਤਾ ਕਿ ਰੱਬ ਕਿਹੋ ਜਿਹਾ ਸੀ। ਉਹ 10 ਹੁਕਮ ਸਾਨੂੰ ਪਰਮਾਤਮਾ ਦੇ ਚਰਿੱਤਰ ਅਤੇ ਪਵਿੱਤਰਤਾ ਬਾਰੇ ਸਮਝ ਪ੍ਰਦਾਨ ਕਰਦੇ ਹਨ। ਉਹ ਸਾਨੂੰ ਦਿਖਾਉਂਦੇ ਹਨ ਕਿ ਸਾਨੂੰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਉਹ ਸਾਨੂੰ ਦੱਸਦੇ ਹਨ ਕਿ ਅਸੀਂ ਅਸਲ ਵਿੱਚ ਕਿਹੋ ਜਿਹੇ ਹਾਂ, ਪਰ ਉਹ ਸਾਨੂੰ ਉਹ ਬਣਨ ਦੀ ਸ਼ਕਤੀ ਨਹੀਂ ਪ੍ਰਦਾਨ ਕਰਦੇ ਜੋ ਸਾਨੂੰ ਉਹ ਹੋਣ ਲਈ ਚਾਹੀਦੀ ਹੈ। ਪੌਲੁਸ ਨੇ ਰੋਮੀਆਂ 7 ਵਿੱਚ ਇਸ ਦਾ ਵਿਸਤ੍ਰਿਤ ਪ੍ਰਤੀਬਿੰਬ ਦਿੱਤਾ ਹੈ। ਉਹ 7ਵੀਂ ਆਇਤ ਤੋਂ ਕਹਿੰਦਾ ਹੈ, ਫੇਰ ਅਸੀਂ ਕੀ ਕਰੀਏ? ਕੀ ਕਾਨੂੰਨ ਪਾਪ ਹੈ? ਕਿਸੇ ਵੀ ਤਰ੍ਹਾਂ ਨਹੀਂ। ਫਿਰ ਵੀ ਜੇ ਇਹ ਕਾਨੂੰਨ ਦੇ ਲਈ ਨਾ ਹੁੰਦਾ ਤਾਂ ਮੈਂ ਪਾਪ ਨੂੰ ਨਾ ਜਾਣਦਾ, ਕਿਉਂਕਿ ਮੈਂ ਨਹੀਂ ਜਾਣਦਾ ਸੀ ਕਿ ਲਾਲਚ ਕਰਨਾ ਕੀ ਹੈ। ਜੇ ਕਾਨੂੰਨ ਨੇ ਕਿਹਾ ਕਿ ਹੁੰਦਾ ਕਿ ਤੁਸੀਂ ਲੋਭ ਨਾ ਕਰੋ, ਪਰ ਪਾਪ ਹੁਕਮ ਦੁਆਰਾ ਇੱਕ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਮੇਰੇ ਵਿੱਚ ਹਰ ਕਿਸਮ ਦੇ ਲੋਭ ਪੈਦਾ ਕੀਤੇ। ਕਾਨੂੰਨ ਤੋਂ ਇਲਾਵਾ ਪਾਪ ਮੁਰਦਾ ਹੈ। ਮੈਂ ਕਦੀ ਕਾਨੂੰਨ ਤੋਂ ਵੱਖਰਾ ਜਿਉਂਦਾ ਸੀ, ਪਰ ਜਦੋਂ ਹੁਕਮ ਆਇਆ ਪਾਪ ਜਿਉਂਦਾ ਹੋ ਗਿਆ ਅਤੇ ਮੈਂ ਮਰ ਗਿਆ। ਉਹੀ ਹੁਕਮ ਜਿਸ ਨੇ ਜੀਵਨ ਦਾ ਵਾਅਦਾ ਕੀਤਾ ਸੀ ਮੇਰੇ ਲਈ ਮੌਤ ਸਾਬਤ ਹੋਈ। ਪਾਪ ਦੇ ਲਈ ਹੁਕਮ ਦੁਆਰਾ ਇੱਕ ਅਫਸਰ ਦਾ ਫਾਇਦਾ ਉਠਾਉਂਦੇ ਹੋਏ ਮੈਨੂੰ ਧੋਖਾ ਦਿੱਤਾ ਅਤੇ ਇਸ ਦੇ ਦੁਆਰਾ ਮੈਨੂੰ ਮਾਰ ਦਿੱਤਾ। ਇਸ ਲਈ ਸ਼ਰ੍ਹਾਂ ਪਵਿੱਤਰ ਹੈ ਅਤੇ ਹੁਕਮ ਪਵਿੱਤਰ ਅਤੇ ਧਰਮੀ ਅਤੇ ਚੰਗਾ ਹੈ। ਪੌਲੁਸ ਜਾਣਦਾ ਸੀ ਕਿ ਸਮੱਸਿਆ ਮਨੁੱਖੀ ਕਮਜ਼ੋਰੀ ਅਤੇ ਬੁਰਾਈ ਪ੍ਰਤੀ ਸਾਡੀ ਪਰਪੱਕਤਾ ਨਾਲ ਹੈ। ਅਸੀਂ ਆਪਣੇ ਖੁਦ ਦੇ ਯਤਨਾਂ ਦੁਆਰਾ ਸਾਡੇ ਜੀਵਨ ਪੱਧਰ ਵਿੱਚ ਕੁਝ ਸੰਪੂਰਨਤਾ ਪ੍ਰਾਪਤ ਕਰਨ ਦੀ ਅਸੰਭਵਤਾ ਨੂੰ ਵੇਖ ਸਕਦੇ ਹਾਂ, ਅਤੇ ਇਸ ਲਈ ਇਹ ਮਨੁੱਖ ਦੀ ਬੁਰਾਈ ਸੀ ਜਿਸ ਨੇ ਪਰਮਾਤਮਾ ਦੇ ਨਿਯਮ ਨੂੰ ਬਦਲ ਦਿੱਤਾ। ਜਿਸ ਦਾ ਰੱਬ ਨੇ ਚੰਗੇ ਲਈ ਇਰਾਦਾ ਕੀਤਾ ਸੀ ਇੱਕ ਮੌਤ ਨਾਲ ਨਜਿੱਠਣ ਵਾਲੇ ਸਾਧਨ ਵਿੱਚ। ਪੌਲੁਸ ਆਪਣੇ ਤਜਰਬੇ ਅਤੇ ਮਨੁੱਖੀ ਸੁਭਾਅ ਦੀ ਉਦਾਹਰਣ ਤੋਂ ਕਹਿ ਸਕਦਾ ਹੈ ਕਿ ਕਾਨੂੰਨ ਮੌਤ ਵੱਲ ਲੈ ਜਾਂਦਾ ਹੈ, ਅਤੇ ਫਿਰ ਵੀ ਜਿਵੇਂ ਕਿ ਅਸੀਂ ਕੂਚ ਦੇ ਆਪਣੇ ਹਵਾਲੇ ਵਿੱਚ ਪੜਿਆ ਹੈ ਅਤੇ ਜਿਵੇਂ ਪੌਲੁਸ ਇੱਥੇ ਕਹਿੰਦਾ ਹੈ, ਕਾਨੂੰਨ ਦੀ ਇਹ ਸੇਵਕਾਈ ਮਹਿਮਾ ਦੇ ਨਾਲ ਆਈ, ਇੰਨਾ ਜ਼ਿਆਦਾ ਕਿ ਲੋਕ ਮੂਸਾ ਦੇ ਚਿਹਰੇ ਵੱਲ ਚਮਕਦੀ ਮਹਿਮਾ ਦੇ ਕਾਰਨ ਵੇਖ ਨਹੀਂ ਸਕੇ। ਫਿਰ ਆਇਤ 8 ਵਿੱਚ ਪੌਲਸ ਇਸ ਦੇ ਉਲਟ ਗੱਲ ਕਰਦਾ ਹੈ। ਜੇ ਕਾਨੂੰਨ ਅਜਿਹੀ ਮਹਿਮਾ ਦੇ ਨਾਲ ਆਇਆ ਹੈ ਤਾਂ ਕੀ ਆਤਮਾ ਦੀ ਸੇਵਕਾਈ ਦੀ ਹੋਰ ਵੀ ਮਹਿਮਾ ਵਾਲੀ ਨਹੀਂ ਹੋਵੇਗੀ? ਕਿਉਂ? ਕਿਉਂਕਿ ਇਹ ਜੀਵਨ ਲਿਆਉਂਦੀ ਹੈ। ਆਇਤ 6 ਤੇ ਵਾਪਸ ਦੇਖੋ, ਕਿਉਂਕਿ ਪੱਤਰ ਮਾਰਦਾ ਹੈ ਜਾਂ ਚਿੱਠੀ ਮਾਰਦੀ ਹੈ ਪਰ ਆਤਮਾ ਜੀਵਨ ਦਿੰਦੀ ਹੈ। ਜਿਵੇਂ ਕਿ ਅਸੀਂ ਕਾਨੂੰਨ ਨੂੰ ਵੇਖਦੇ ਹਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਮੌਤ ਲਿਆਉਂਦੀ ਹੈ ਕਿਉਂਕਿ ਇਹ ਸਾਨੂੰ ਸਾਡੀ ਪੂਰੀ ਪਾਪ ਪੁਣਾ ਦਰਸਾਉਂਦੀ ਹੈ। ਪਰ ਜਿਵੇਂ ਕਿ ਰੱਬ ਦਾ ਆਤਮਾ ਆਉਂਦਾ ਹੈ ਅਤੇ ਸਾਡੇ ਦਿਲਾਂ ਤੇ ਲਿਖਦਾ ਹੈ, ਮਸੀਹ ਵਿੱਚ ਜੀਵਨ ਲਿਆਉਂਦਾ ਹੈ। ਨਵੇਂ ਨੇਮ ਦੀ ਸ਼ਾਨਦਾਰ ਪ੍ਰਤਿਸ਼ਠਾ ਹੈ ਕਿਉਂਕਿ ਇਹ ਜੀਵਨ ਲਿਆਉਂਦੀ ਹੈ, ਨਾ ਕਿ ਮੌਤ। ਅਗਲਾ ਨੋਟਿਸ ਜੋ ਨਵਾਂ ਨੇਮ ਲੈ ਕੇ ਆਉਂਦਾ ਹੈ ਉਹ ਹੈ ਧਾਰਮਿਕਤਾ, ਨਾ ਕਿ ਨਿੰਦਾ। ਦੂਜਾ ਕੋਰਿੰਥੀਆਂ ਦਾ 3:9 ਤੇ ਇੱਕ ਨਜ਼ਰ ਮਾਰੋ, ਕਿਉਂਕਿ ਜੇ ਨਿੰਦਾ ਦੀ ਸੇਵਕਾਈ ਵਿੱਚ ਮਹਿਮਾ ਹੁੰਦੀ ਤਾਂ ਧਾਰਮਿਕਤਾ ਦੀ ਸੇਵਕਾਈ ਨੂੰ ਮਹਿਮਾ ਵਿੱਚ ਇਸ ਤੋਂ ਵੀ ਵੱਧ ਕਿਤੇ ਵੱਧ ਹੋਣਾ ਚਾਹੀਦਾ ਸੀ। ਤੁਸੀਂ ਉਸ ਕਾਨੂੰਨ ਨੂੰ ਵੇਖੋ ਜੋ ਮੂਸਾ ਨੇ ਲਿਆਂਦਾ ਸੀ। ਮਨੁੱਖਾਂ ਨੂੰ ਉਹਨਾਂ ਦੇ ਪਾਪਾਂ ਤੋਂ ਦੂਰ ਕਰਨ ਲਈ ਕੁਝ ਨਹੀਂ ਕੀਤਾ। ਇਸ ਤਰ੍ਹਾਂ ਧਰਮ ਲਿਆਂਦਾ ਗਿਆ ਇੱਕ ਦੇਵੀ ਨਿਰਣਾ ਸੀ। ਇੱਥੋਂ ਤੱਕ ਕਿ ਪੁਰਾਣੇ ਨੇਮ ਦੇ ਸੰਤਾਂ ਨੂੰ ਵੀ ਵਾਅਦੇ ਵਿੱਚ ਵਿਸ਼ਵਾਸ ਦੁਆਰਾ ਬਚਾਇਆ ਗਿਆ ਸੀ, ਨਾ ਕਿ ਕਾਨੂੰਨ ਨੂੰ ਮੰਨ ਕੇ। ਇਹ ਬਹੁਤ ਸਪਸ਼ਟ ਹੈ ਜਿਵੇਂ ਤੁਸੀਂ ਉਹਨਾਂ ਦੇ ਜੀਵਨ ਅਤੇ ਸਮਿਆਂ ਨੂੰ ਪੜ੍ਹਦੇ ਹੋ। ਪਰ ਆਤਮਾ ਧਾਰਮਿਕਤਾ ਦੀ ਬਰਕਤ ਲਿਆਉਂਦਾ ਹੈ ਅਤੇ ਕਾਨੂੰਨ ਦੁਆਰਾ ਲਿਆਂਦੀ ਗਈ ਨਿੰਦਾ ਨਾਲੋਂ ਧਾਰਮਿਕਤਾ ਦੀ ਬਹੁਤ ਜ਼ਿਆਦਾ ਮਹਿਮਾ ਹੁੰਦੀ ਹੈ ਕਿਉਂਕਿ ਕਾਨੂੰਨ ਦੀ ਤਰ੍ਹਾਂ ਉਸ ਦੀ ਨਿੰਦਾ ਦੀ ਪੁਸ਼ਟੀ ਕਰਨ ਦੀ ਬਜਾਏ ਕਿਸੇ ਪਾਪੀ ਦੀ ਜਾਇਜ਼ਤਾ ਨੂੰ ਸੁਰੱਖਿਅਤ ਕਰਨਾ ਇੱਕ ਬੇਅੰਤ ਵੱਡਾ ਮਾਮਲਾ ਹੈ। ਧਾਰਮਿਕਤਾ ਦੀ ਬਖਸ਼ਿਸ਼ ਬੇਅੰਤ ਵਧੇਰੇ ਸ਼ਾਨਦਾਰ ਹੈ ਕਿਉਂਕਿ ਧਰਮ ਦੀ ਸੇਵਕਾਈ ਪਾਪ ਅਤੇ ਮੌਤ ਨੂੰ ਦੂਰ ਕਰਨ ਲਈ ਸ਼ਕਤੀ ਪ੍ਰਦਾਨ ਕਰਦੀ ਹੈ, ਯਿਸੂ ਦੀ ਸ਼ਕਤੀ। ਧਾਰਮਿਕਤਾ ਸਾਨੂੰ ਇੱਕ ਪੂਰੀ ਨਵੀਂ ਦੁਨੀਆਂ ਵਿੱਚ ਵਿਸ਼ਵਾਸੀ ਵਜੋਂ ਪੇਸ਼ ਕਰਦੀ ਹੈ। ਧਰਮੀ ਉਹ ਸਭ ਕੁਝ ਪੇਸ਼ ਕਰਦਾ ਹੈ ਜੋ ਰੱਬ ਨੇ ਦੋਸ਼ੀ ਲੋਕਾਂ ਨੂੰ ਜਾਇਜ਼ ਠਹਿਰਾਉਣ ਲਈ ਕੀਤਾ। ਧਰਮ ਦੀ ਸੇਵਕਾਈ ਮਨੁੱਖੀ ਜੀਵਨ ਵਿੱਚ ਧਾਰਮਿਕਤਾ ਪੈਦਾ ਕਰਦੀ ਹੈ। ਪੌਲਸ ਦੱਸਦਾ ਹੈ ਕਿ ਪੁਰਾਣਾ ਨੇਮ ਇੱਕ ਸੇਵਕਾਈ ਹੈ ਜੋ ਮੌਤ ਲਿਆਉਂਦਾ ਹੈ ਪਰ ਨਵਾਂ ਨੇਮ ਪਰਮੇਸ਼ੁਰ ਦੀ ਆਤਮਾ ਦੀ ਇੱਕ ਸੇਵਕਾਈ ਹੈ। ਪੁਰਾਣਾ ਨੇਮ ਨਿੰਦਾ ਲਿਆਉਂਦਾ ਹੈ, ਨਵਾਂ ਨੇਮ ਧਾਰਮਿਕਤਾ ਲਿਆਉਂਦਾ ਹੈ। ਕਾਨੂੰਨ ਦੇ ਅਧੀਨ ਰਹਿਣਾ ਇੱਕ ਮਿਆਰ ਨਿਰਧਾਰਿਤ ਕਰਦਾ ਹੈ ਪਰ ਇਸ ਤੱਕ ਪਹੁੰਚਣ ਦੀ ਕੋਈ ਸ਼ਕਤੀ ਸਾਨੂੰ ਨਹੀਂ ਦਿੰਦਾ। ਸਾਨੂੰ ਆਪਣੇ ਆਪ ਤੋਂ ਪੁੱਛਣ ਦੀ ਜ਼ਰੂਰਤ ਹੈ ਕਿ ਅਸੀਂ ਅਜੇ ਵੀ ਕਾਨੂੰਨ ਦੇ ਅਧੀਨ ਰਹਿ ਰਹੇ ਹਾਂ। ਤੁਸੀਂ ਉਹ ਮਾਪਦੰਡ ਵੇਖ ਸਕਦੇ ਹੋ ਜੋ ਨਿਰਧਾਰਿਤ ਕੀਤਾ ਗਿਆ ਹੈ। ਤੁਸੀਂ ਵਫ਼ਾਦਾਰੀ ਨਾਲ ਇੱਕ ਚੰਗੇ ਵਿਅਕਤੀ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਇਸ ਮਾਮਲੇ ਦੀ ਸੱਚਾਈ ਇਹ ਹੈ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਮਿਆਰ ਤੇ ਪਹੁੰਚਣ ਵਿੱਚ ਅਸਫਲ ਹੋ ਰਹੇ ਹੋ, ਹੈ ਕਿ ਨਹੀਂ? ਮਿਆਰ ਆਪਣੇ ਆਪ, ਕਾਨੂੰਨ ਖੁਦ ਤੁਹਾਨੂੰ ਸਫਲ ਹੋਣ ਲਈ ਕੋਈ ਸਹਾਇਤਾ ਨਹੀਂ ਦਿੰਦਾ। ਇਹ ਸਿਰਫ ਤੁਹਾਨੂੰ ਦਿਖਾਉਂਦਾ ਹੈ ਕਿ ਤੁਸੀਂ ਕਿੱਥੇ ਅਸਫਲ ਹੋਏ ਹੋ। ਪੌਲਸ ਦਾ ਸੰਦੇਸ਼ ਇਹ ਹੈ ਕਿ ਰੱਬ ਦਾ ਆਤਮਾ ਧਾਰਮਿਕਤਾ ਦੀ ਪੇਸ਼ਕਸ਼ ਕਰਦਾ ਹੈ। ਆਤਮਾ ਦੀ ਸੇਵਕਾਈ ਆਜ਼ਾਦੀ ਦੀ ਪੇਸ਼ਕਸ਼ ਕਰਦੀ ਹੈ। ਪਰਮਾਤਮਾ ਨੇ ਯਿਸੂ ਮਸੀਹ ਵਿੱਚ ਜੋ ਕੁਝ ਕੀਤਾ ਹੈ ਉਹ ਮੂਸਾ ਨਾਲ ਵਾਪਰੀ ਕਿਸੇ ਵੀ ਚੀਜ਼ ਨਾਲੋਂ ਬੇਅੰਤ ਜਾਂ ਕਿਤੇ ਜ਼ਿਆਦਾ ਮਹਾਨ ਹੈ। ਪੌਲਸ ਆਪਣੇ ਮੂਸਾ ਵੱਲ ਵਾਪਸ ਵਿਰੋਧੀਆਂ ਦੇ ਦਲੀਲਾਂ ਨੂੰ ਕਮਜ਼ੋਰ ਕਰਦਾ ਹੈ। ਇਹ ਸਮਾਂ ਆ ਗਿਆ ਹੈ ਕਿ ਕਾਨੂੰਨ ਦੇ ਅਧੀਨ ਰਹਿਣਾ ਬੰਦ ਕਰੋ ਅਤੇ ਆਤਮਾ ਦਾ ਜੀਵਨ ਜਿਉਣਾ ਸ਼ੁਰੂ ਕਰੋ ਕਿਉਂਕਿ ਜਦੋਂ ਕਾਨੂੰਨ ਮਿਆਰ ਨਿਰਧਾਰਿਤ ਕਰਦਾ ਹੈ ਪਰ ਇਸ ਤੱਕ ਪਹੁੰਚਣ ਦੀ ਕੋਈ ਸ਼ਕਤੀ ਪ੍ਰਦਾਨ ਨਹੀਂ ਕਰਦਾ, ਮਸੀਹ ਆਪਣੀ ਮਹਾਨ ਸ਼ਕਤੀ ਦੁਆਰਾ ਸਾਨੂੰ ਮਿਲਿਆ ਅਤੇ ਹਰ ਮਾਪਦੰਡ ਪਾਰ ਕਰ ਗਿਆ ਅਤੇ ਸਾਨੂੰ ਉਸਦੀ ਧਾਰਮਿਕਤਾ ਪੇਸ਼ ਕਰਦਾ ਹੈ। ਅਤੇ ਇਸੇ ਲਈ ਲੋਕੋ, ਆਤਮਾ ਦੀ ਸੇਵਕਾਈ ਮੂਸਾ ਦੁਆਰਾ ਲਿਆਂਦੀ ਗਈ ਕਿਸੇ ਵੀ ਚੀਜ਼ ਨਾਲੋਂ ਕਿਤੇ ਜ਼ਿਆਦਾ ਸ਼ਾਨਦਾਰ ਹੈ। ਪਰ ਹਵਾਲੇ ਵਿੱਚ ਇੱਕ ਤੀਜਾ ਅੰਤਰ ਹੈ ਜੋ ਨਵਾਂ ਨੇਮ ਲਿਆਉਂਦਾ ਹੈ, ਉਹ ਹੈ ਸਥਾਈਤਾ, ਨਾ ਕਿ ਅਸਥਿਰਤਾ। ਪੌਲਸ 7 ਆਇਤ ਵਿੱਚ ਕਹਿੰਦਾ ਹੈ, ਮੂਸਾ ਦਾ ਮੁੱਖ ਮਹਿਮਾ ਨਾਲ ਇੰਨਾ ਚਮਕ ਰਿਹਾ ਸੀ ਕਿ ਇਸਰਾਇਲੀ ਉਸ ਵੱਲ ਇੱਕ ਟੱਕ ਨਹੀਂ ਵੇਖ ਸਕੇ ਪਰ ਮਗਰੋਂ ਇਹ ਮਹਿਮਾ ਫਿੱਕੀ ਪੈ ਗਈ। ਇਸ ਦਾ ਉਪਯੋਗ ਕਰਾਰ ਦੇ ਬਦਲਾਅ ਨੂੰ ਦਰਸਾਉਣ ਲਈ ਉਹ ਆਇਤ 11 ਵਿੱਚ ਕਹਿੰਦਾ ਹੈ, ਜੇ ਉਹ ਨਵਾਂ ਕਰਾਰ ਜਿਹੜਾ ਮਹਿਮਾ ਨਾਲ ਆਇਆ ਫਿੱਕਾ ਹੋ ਸਕਦਾ ਹੈ ਤਾਂ ਨਵਾਂ ਕਰਾਰ ਜਿਹੜਾ ਸਦੀਵੀ ਜਾਰੀ ਰਹੇਗਾ ਮਹਾਨ ਮਹਿਮਾ ਰੱਖਦਾ ਹੈ ਜਾਂ ਕਿੰਨਾ ਮਹਾਨ ਹੋਵੇਗਾ। ਕਾਨੂੰਨ ਦੀ ਮਹਿਮਾ ਅਤੇ ਕਾਨੂੰਨ ਨੂੰ ਦੇਣ ਵਾਲਾ ਮੂਸਾ ਸਿਰਫ ਇੱਕ ਲੰਘਣ ਵਾਲਾ ਜਾਂ ਇੱਕ ਗੁਜ਼ਰਨ ਵਾਲਾ ਸੀ। ਪੌਲੁਸ ਦੀ ਗੱਲ ਇਹ ਸੀ ਕਿ ਪ੍ਰਾਚੀਨ ਯਹੂਦੀ ਧਰਮ ਜਿਸ ਦੀ ਮਹਿਮਾ ਇੱਕ ਵਾਰ ਇਤਿਹਾਸਕ ਤੌਰ ਤੇ ਇੱਕ ਹਕੀਕਤ ਸੀ, ਫਿੱਕੀ ਹੋ ਗਈ ਹੈ। ਇਸ ਦਾ ਦਿਨ ਖਤਮ ਹੋ ਗਿਆ ਹੈ ਅਤੇ ਇਸ ਦੀ ਸਥਿਰਤਾ ਨੇ ਯਿਸੂ ਮਸੀਹ ਦੀ ਖੁਸ਼ਖਬਰੀ ਜੋ ਰਹਿਣ ਲਈ ਸਦਾ ਰਹਿਣ ਲਈ ਆਈ ਹੈ ਨੂੰ ਰਸਤਾ ਦਿੱਤਾ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਉਹ ਇਹਨਾਂ ਵਿਰੋਧੀਆਂ ਨੂੰ ਕਹਿੰਦਾ ਹੈ, ਤੁਸੀਂ ਵਾਪਸ ਮੂਸਾ ਪੁਰਾਣੇ ਨੇਮ ਤੇ ਵਾਪਸ ਜਾਣਾ ਚਾਹੁੰਦੇ ਹੋ, ਉਹ ਖਤਮ ਹੋ ਚੁੱਕਾ ਹੈ, ਉਹ ਅਲੋਪ ਹੋ ਗਿਆ ਹੈ, ਇਹ ਅਸਥਾਈ ਸੀ। ਹੁਣ ਯਾਦ ਰੱਖੋ ਕਿ ਇਹ ਉਸ ਸਮੇਂ ਵਰਗਾ ਨਹੀਂ ਲੱਗਦਾ ਸੀ ਜਦੋਂ ਪੌਲੁਸ ਲਿਖ ਰਿਹਾ ਸੀ। ਯਹੂਦੀ ਧਰਮ ਦੇ ਨੇੜੇ ਰਹਿਣਾ ਇੱਕ ਖਾਸ ਆਕਰਸ਼ਣ ਸੀ। ਕਾਨੂੰਨ ਅਤੇ ਨਬੀਆਂ ਅਤੇ ਸਾਰੇ ਪੁਰਾਣੇ ਨੇਮ ਦੇ ਕਾਨੂੰਨ ਅਤੇ ਨਬੀ ਅਤੇ ਸਾਰੇ ਪੁਰਾਣੇ ਨੇਮ ਨੇ ਮਸੀਹ ਵੱਲ ਇਸ਼ਾਰਾ ਕੀਤਾ। ਇਹ ਸਭ ਮਸੀਹ ਦੇ ਲਈ ਕੰਮ ਕਰ ਰਿਹਾ ਸੀ। ਯਿਸੂ ਮਸੀਹ ਕਾਨੂੰਨ ਦੇ ਪੂਰੇ ਸਮੇਂ ਪੁਰਾਣੇ ਨੇਮ ਦੇ ਪੂਰੇ ਸਮੇਂ ਦੀ ਪੂਰਤੀ ਅਤੇ ਸੰਪੂਰਨਤਾ ਸੀ। ਤੁਸੀਂ ਸਥਾਈ ਚੀਜ਼ ਦੀ ਬਜਾਏ ਅਸਥਾਈ ਚੀਜ਼ ਕਿਉਂ ਚਾਹੁੰਦੇ ਹੋ? ਤੁਸੀਂ ਵੇਖਦੇ ਹੋ ਇਹ ਸਾਰੇ ਪੁਰਾਣੇ ਨੇਮ ਦੇ ਸੰਤਾਂ ਨੂੰ ਕਾਨੂੰਨ ਦੁਆਰਾ ਨਹੀਂ ਬਲਕਿ ਵਾਅਦੇ ਵਿੱਚ ਵਿਸ਼ਵਾਸ ਕਰਕੇ ਬਚਾਇਆ ਗਿਆ ਸੀ। ਯਾਦ ਰੱਖੋ ਕਿ ਪੌਲੁਸ ਨੇ ਅਬਰਾਹਮ ਬਾਰੇ ਕੀ ਕਿਹਾ ਸੀ। ਅਬਰਾਹਮ ਨੇ ਵਿਸ਼ਵਾਸ ਕੀਤਾ ਅਤੇ ਇਹ ਉਸ ਨੂੰ ਧਾਰਮਿਕਤਾ ਵਜੋਂ ਦਿੱਤਾ ਗਿਆ। ਯਾਦ ਰੱਖੋ, ਦਿੱਤਾ ਗਿਆ ਸੀ, ਨਾ ਕਿ ਉਸਨੇ ਕਮਾਇਆ ਸੀ। ਹਬਕੂਕ ਉਹਦਾ 2:4 ਵਿੱਚ ਕੀ ਕਹਿੰਦਾ ਹੈ ਕਿ ਧਰਮੀ ਵਿਸ਼ਵਾਸ ਦੁਆਰਾ ਜੀਣਗੇ। ਪੁਰਾਣੇ ਨੇਮ ਦੀ ਮਹਿਮਾ, ਕਾਨੂੰਨ ਦੀ ਮਹਿਮਾ ਹਮੇਸ਼ਾ ਅਲੋਪ ਹੋਣ ਅਤੇ ਮਸੀਹ ਦੀ ਮਹਿਮਾ ਦਾ ਅੱਗੇ ਨਿਕਲਣ ਲਈ ਹੀ ਸੀ। ਇਸ ਸਭ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਹਰ ਕੋਈ ਜੋ ਬਚਾਇਆ ਜਾਵੇਗਾ ਉਹ ਯਿਸੂ ਮਸੀਹ ਦੀ ਖੁਸ਼ਖਬਰੀ ਦੇ ਪ੍ਰਚਾਰ ਦੁਆਰਾ ਬਚਾਇਆ ਜਾਵੇਗਾ, ਕੁਝ ਕਾਨੂੰਨ ਜਾਂ ਨਿਯਮ ਜਾਂ ਨਿਰੀਖਣਾਂ ਨੂੰ ਰੱਖ ਕੇ ਨਹੀਂ। ਪਿਆਰੇ ਕੁਰੰਥਿਸ ਦੇ ਲੋਕੋ, ਮੂਸਾ ਵੱਲ ਵਾਪਸ, ਕਾਨੂੰਨ ਵੱਲ ਵਾਪਸ ਵੇਖਣ ਦਾ ਕੋਈ ਮਤਲਬ ਨਹੀਂ ਹੈ। ਮੁਕਤੀ ਦਾ ਇੱਕੋ ਰਸਤਾ ਯਿਸੂ ਵਿੱਚ ਵਿਸ਼ਵਾਸ ਦੁਆਰਾ ਹੈ, ਕਿਉਂਕਿ ਪੁਰਾਣਾ ਆਦੇਸ਼ ਖਤਮ ਹੋ ਗਿਆ ਹੈ। ਕਾਨੂੰਨ ਹਾਲਾਂਕਿ ਆਦਰਯੋਗ ਸਿਰਫ ਕੁਝ ਸਮੇਂ ਲਈ ਸੀ, ਅਸਥਾਈ ਗੁਜ਼ਰ ਜਾਣ ਲਈ ਸੀ। ਇਸ ਲਈ ਪੁਰਾਣੇ ਦੀ ਮਹਿਮਾ ਇੱਕ ਅਲੋਪ ਹੋਣ ਵਾਲੀ ਮਹਿਮਾ ਹੈ, ਨਵੇਂ ਦੀ ਮਹਿਮਾ ਇੱਕ ਸ਼ਾਨਦਾਰ ਮਹਿਮਾ ਹੈ। ਇੱਕ ਨਵਾਂ ਨੇਮ ਜਿਹੜਾ ਜੀਵਨ ਲਿਆਉਂਦਾ ਹੈ, ਮੌਤ ਨਹੀਂ, ਧਾਰਮਿਕਤਾ ਨਿੰਦਾ ਨਹੀਂ ਅਤੇ ਸਥਾਈਤਾ ਨਾ ਕਿ ਅਸਥਿਰਤਾ। ਹੁਣ ਅੰਤ ਵਿੱਚ ਧਿਆਨ ਦਿਓ, ਪਰਿਵਰਤਨ ਵਾਲੀ ਮਹਿਮਾ ਜਾਂ ਬਦਲ ਦੇਣ ਵਾਲੀ ਮਹਿਮਾ। ਇਸ ਨਵੇਂ ਨੇਮ ਬਾਰੇ ਕੀ ਖਾਸ ਹੈ? ਆਤਮਾ ਚਿੱਠੀ ਨੂੰ ਕਿਉਂ ਪਿੱਛੇ ਛੱਡ ਦਿੰਦਾ ਹੈ? ਕਿਉਂਕਿ ਇਹ ਤਬਦੀਲੀ ਲਿਆਉਂਦਾ ਹੈ, ਨਾ ਕਿ ਨਵੀਨੀਕਰਨ। ਇਸ ਅਧਿਆਇ ਦੀ ਖਾਸ ਆਇਤ 18 ਤੇ ਇੱਕ ਨਜ਼ਰ ਮਾਰੋ। ਅਤੇ ਸਾਡੇ ਚਿਹਰੇ ਟਕੇ ਹੋਏ ਨਹੀਂ ਹਨ, ਅਸੀਂ ਸਾਰੇ ਪ੍ਰਭੂ ਦੀ ਮਹਿਮਾ ਨੂੰ ਦਰਸਾਉਂਦੇ ਹਾਂ, ਅਸੀਂ ਬਦਲ ਕੇ ਉਸ ਵਰਗੇ ਬਣ ਰਹੇ ਹਾਂ। ਇਹ ਤਬਦੀਲੀ ਸਾਡੇ ਲਈ ਵਧੇਰੇ ਮਹਾਨ ਮਹਿਮਾ ਲਿਆਉਂਦੀ ਹੈ। ਇਹ ਮਹਿਮਾ ਪ੍ਰਭੂ ਵੱਲੋਂ ਆਉਂਦੀ ਹੈ ਜੋ ਕਿ ਆਤਮਾ ਹੈ। 12 ਆਇਤ ਤੇ ਵਾਪਸ ਆ ਕੇ ਅਸੀਂ ਵੇਖਦੇ ਹਾਂ ਕਿ ਪੌਲੁਸ 18 ਆਇਤ ਤੱਕ ਕਿਵੇਂ ਪਹੁੰਚਦਾ ਹੈ। ਕਿਉਂਕਿ ਸਾਨੂੰ ਅਜਿਹੀ ਉਮੀਦ ਹੈ, ਅਸੀਂ ਬਹੁਤ ਦਲੇਰ ਹਾਂ, ਮੂਸਾ ਵਰਗੇ ਨਹੀਂ ਜੋ ਉਸ ਦੇ ਚਿਹਰੇ ਤੇ ਪਰਦਾ ਪਾਇਆ ਗਿਆ ਤਾਂ ਜੋ ਇਸਰਾਈਲੀ ਨਤੀਜਿਆਂ ਵੱਲ ਨਾ ਵੇਖ ਸਕਣ ਜਿਸਦਾ ਅੰਤ ਕੀਤਾ ਜਾ ਰਿਹਾ ਸੀ। ਮੇਰੇ ਖਿਆਲ ਵਿੱਚ ਬੋਲਡ ਸ਼ਬਦ ਵਿੱਚ ਖੁੱਲੇਪਣ ਦੀ ਭਾਵਨਾ ਹੈ। ਪਾਰਦਰਸ਼ਤਾ, ਅਧਿਆਇ 1 ਤੇ ਉਸ ਦੀਆਂ ਟਿੱਪਣੀਆਂ ਤੇ ਨਿਰਮਾਣ ਅਤੇ ਮੂਸਾ ਦੇ ਪਰਦੇ ਵਾਲੇ ਚਿਹਰੇ ਦੇ ਉਲਟ ਹੈ। ਆਤਮਾ ਦੇ ਲੋਕ ਦਲੇਰ, ਖੁੱਲੇ, ਪਾਰਦਰਸ਼ੀ ਹਨ, ਮੂਸਾ ਵਰਗੇ ਨਹੀਂ ਜਿਨ੍ਹਾਂ ਨੇ ਉਸ ਦੇ ਚਿਹਰੇ ਉੱਤੇ ਪਰਦਾ ਪਾਇਆ ਤਾਂ ਜੋ ਉਹ ਮਹਿਮਾ ਨੂੰ ਖਤਮ ਹੁੰਦੇ ਨਾ ਵੇਖ ਸਕਣ। ਪੌਲੁਸ ਨੂੰ ਇਹਨਾਂ ਸਥਿਤੀਆਂ ਵਿੱਚ ਇੱਕ ਡੂੰਘੀ ਵਿਆਖਿਆ ਮਿਲਦੀ ਹੈ, ਕਿਉਂਕਿ ਮੂਸਾ ਨੇ ਜੋ ਪਰਦਾ ਪਾਇਆ ਸੀ ਉਹ ਕੋਈ ਇਤਿਹਾਸਕ ਵੇਰਵਾ ਨਹੀਂ ਸੀ। ਇਹ ਉਸ ਰੁਕਾਵਟ ਦੀ ਗੱਲ ਕਰਦਾ ਹੈ ਜੋ ਅਜੇ ਵੀ ਪੁਰਾਣੇ ਨੇਮ ਦੇ ਯਹੂਦੀ ਪਾਠਕ ਤੋਂ ਸੱਚਾਈ ਨੂੰ ਲੁਕਾਉਂਦਾ ਹੈ ਅਤੇ ਅਸਲ ਵਿੱਚ ਉਹ ਹਰ ਕੋਈ ਜੋ ਰੱਬ ਦੀ ਪਵਿੱਤਰ ਆਤਮਾ ਦੀ ਸਹਾਇਤਾ ਤੋਂ ਬਿਨਾਂ ਪੜ੍ਹਦਾ ਹੈ। ਜਦੋਂ ਅੰਤਾਕੀਆ, ਅਫਸੂਸ ਜਾਂ ਕੁਰੰਥਿਸ ਦੇ ਯਹੂਦੀ ਪ੍ਰਾਰਥਨਾ ਸਥਾਨ ਵਿੱਚ ਪੜ੍ਹੇ ਗਏ ਕਾਨੂੰਨ ਨੂੰ ਸੁਣਦੇ ਹਨ ਤਾਂ ਉਹ ਇਸ ਦੀ ਅਸਲ ਮਹੱਤਵਤਾ ਨੂੰ ਸਮਝਣ ਵਿੱਚ ਅਸਫਲ ਰਹਿੰਦੇ ਹਨ। ਅਸਲ ਵਿੱਚ ਕੁਰੰਥਿਸ ਵਿੱਚ ਉਹਨਾਂ ਨੇ ਪੌਲੁਸ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਪ੍ਰਚਾਰ ਕਰਨ ਲਈ ਗੁਆਂਢੀਆਂ ਦੇ ਦਰਵਾਜ਼ੇ ਤੇ ਜਾਣਾ ਪਿਆ। ਉਹ ਕਲਪਨਾ ਕਰਦੇ ਹਨ ਕਿ ਕਾਨੂੰਨ ਰੱਬ ਦਾ ਅੰਤਮ ਪ੍ਰਗਟਾਵਾ ਹੈ, ਨਾ ਕਿ ਜਿਵੇਂ ਪੌਲੁਸ ਨੇ ਉਹਨਾਂ ਨੂੰ ਮਸੀਹ ਮਸੀਹਾ ਤਾਂ ਪ੍ਰਾਪਤ ਕਰਨ ਲਈ ਤਿਆਰ ਕਰਨ ਦੀ ਤਿਆਰੀ ਦਿਖਾਈ ਹੈ, ਇਸ ਲਈ ਉਹ ਕਠੋਰ ਅਤੇ ਅੰਨੇ ਰਹਿੰਦੇ ਹਨ। 14ਵੀਂ ਆਇਤ ਵਿੱਚ ਅਸੀਂ ਦੇਖਦੇ ਹਾਂ, ਪਰ ਉਹਨਾਂ ਦੇ ਦਿਮਾਗ ਕਠੋਰ ਹੋ ਗਏ ਸਨ ਅਤੇ ਅੱਜ ਤੱਕ ਜਦੋਂ ਉਹ ਪੁਰਾਣੇ ਨੇਮ ਨੂੰ ਪੜ੍ਹਦੇ ਹਨ ਤਾਂ ਉਹੀ ਪਰਦਾ ਅਟਲ ਰਹਿੰਦਾ ਹੈ, ਕਿਉਂਕਿ ਸਿਰਫ ਮਸੀਹ ਦੁਆਰਾ ਹੀ ਇਸ ਨੂੰ ਦੂਰ ਕੀਤਾ ਜਾਂਦਾ ਹੈ। ਹਾਂ, ਅੱਜ ਤੱਕ ਜਦੋਂ ਵੀ ਮੂਸਾ ਨੂੰ ਪੜ੍ਹਿਆ ਜਾਂਦਾ ਹੈ ਤਾਂ ਉਹਨਾਂ ਦੇ ਦਿਲਾਂ ਉੱਤੇ ਪਰਦਾ ਪਿਆ ਹੁੰਦਾ ਹੈ। ਅਤੇ ਤੁਸੀਂ ਜਾਣਦੇ ਹੋ ਕਿ ਅੱਜ ਅਜਿਹੇ ਲੋਕ ਹਨ ਜੋ ਕਾਨੂੰਨ ਦੀ ਪਾਲਣਾ ਕਰਦੇ ਆਪਣੀ ਮੁਕਤੀ ਨੂੰ ਕਮਾਉਣ ਦੀ ਆਪਣੀ ਜਿੱਦੀ ਜਿੱਦ ਨਾਲ ਕਠੋਰ ਅਤੇ ਅੰਨੇ ਰਹਿੰਦੇ ਹਨ। ਉਹ ਆਪਣੇ ਆਪ ਨੂੰ ਮਸੀਹ ਲਈ ਛੱਡਣਾ ਨਹੀਂ ਚਾਹੁੰਦੇ ਅਤੇ ਉਸ ਦੀ ਕਿਰਪਾ ਅਤੇ ਦਇਆ ਦਾ ਲਾਭ ਨਹੀਂ ਲੈਣਾ ਚਾਹੁੰਦੇ। ਉਹ ਸਾਲ ਦਰ ਸਾਲ ਫਰੀਸੀਆਂ ਦੀ ਗਲਤੀ, ਫਰੀਸੀਆਂ ਵਾਲੀਆਂ ਗਲਤੀਆਂ ਕਰਦੇ ਰਹਿੰਦੇ ਹਨ ਜਦੋਂ ਤੱਕ ਬਹੁਤ ਦੇਰ ਨਹੀਂ ਹੋ ਜਾਂਦੀ। ਅਤੇ ਇਹ ਸਿਰਫ ਯਹੂਦੀ ਨਹੀਂ ਹੈ ਬਲਕਿ ਪਵਿੱਤਰ ਮੁਸਲਮਾਨ ਵੀ ਹਨ। ਕਾਨੂੰਨ ਦੇ ਕੋਡ ਦੇ ਹਰ ਪਹਿਲੂ ਨੂੰ ਰੱਖਣ ਅਤੇ ਇਹ ਸੋਚਣ ਲਈ ਦ੍ਰਿੜ ਹਨ ਕਿ ਰੱਬ ਦੁਆਰਾ ਉਹ ਕਿਰਪਾ ਪ੍ਰਾਪਤ ਕਰ ਸਕਦੇ ਹਨ। ਪਰ ਇੱਥੇ ਇੱਕ ਉਮੀਦ ਹੈ, ਆਇਤ 16 ਅਤੇ 17, ਪਰ ਜਦੋਂ ਕੋਈ ਪ੍ਰਭੂ ਵੱਲ ਮੁੜਦਾ ਹੈ ਪਰਦਾ ਹਟਾਇਆ ਜਾਂਦਾ ਹੈ। ਹੁਣ ਪ੍ਰਭੂ ਆਤਮਾ ਹੈ ਅਤੇ ਜਿੱਥੇ ਪ੍ਰਭੂ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ। ਮੁਕਤੀ ਦਾ ਇੱਕੋ ਇੱਕ ਰਸਤਾ, ਆਜ਼ਾਦੀ ਦਾ ਇੱਕੋ ਇੱਕ ਰਸਤਾ ਪ੍ਰਭੂ ਵੱਲ ਮੁੜਨਾ ਹੈ, ਅਤੇ ਜਿੱਥੇ ਪ੍ਰਭੂ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ। ਹੁਣ ਇਸ ਵਿੱਚ ਚੁਣੌਤੀ ਸਾਡੇ ਸਾਹਮਣੇ ਆਉਂਦੀ ਹੈ ਕਿ ਇੱਥੇ ਸਾਡੇ ਵਿੱਚੋਂ ਕੋਈ ਹੈ ਜੋ ਅਜੇ ਵੀ ਪਰਦੇ ਦੁਆਰਾ ਅੰਨਾ ਹੈ, ਕਿ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਦੀ ਮਹਿਮਾ ਨਹੀਂ ਵੇਖ ਸਕਦਾ, ਜਾਂ ਸ਼ਾਇਦ ਸਾਡੀ ਮੁਕਤੀ ਪ੍ਰਾਪਤ ਕਰਨ ਦਾ ਜਾਂ ਇਸ ਦੀ ਯੋਗਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਫਿਰ ਵੀ ਅਸੀਂ ਇਸ ਉਮੀਦ ਤੇ ਭਰੋਸਾ ਰੱਖਦੇ ਹਾਂ ਕਿ ਅਸੀਂ ਚੰਗੇ ਲੋਕ ਹਾਂ। ਇਹ ਉਦੋਂ ਹੀ ਹੁੰਦਾ ਹੈ ਜਦੋਂ ਅਸੀਂ ਪ੍ਰਭੂ ਵੱਲ ਮੁੜਦੇ ਹਾਂ ਕਿ ਪਰਦਾ ਹਟਾਇਆ ਜਾਂਦਾ ਹੈ। ਪਰਦਾ ਹਟਾਇਆ ਜਾਂਦਾ ਹੈ ਅਤੇ ਸਦਾ ਲਈ ਹਟਾ ਦਿੱਤਾ ਜਾਂਦਾ ਹੈ। ਹੁਣ ਉਹ ਇਹ ਕਿੰਨੀ ਮਹਿਮਾਵਾਨ ਗੱਲ ਹੈ, ਪਰਿਵਰਤਨ ਕਰਨ ਵਾਲੀ ਮਹਿਮਾ, ਆਇਤ 18 ਦੀ ਪਰਿਵਰਤਨਸ਼ੀਲ ਮਹਿਮਾ। ਅਤੇ ਅਸੀਂ ਸਾਰੇ ਬੇਪਰਦ ਚਿਹਰੇ ਦੇ ਨਾਲ ਪ੍ਰਭੂ ਦੀ ਮਹਿਮਾ ਨੂੰ ਵੇਖਦੇ ਹੋਏ ਇੱਕ ਹੀ ਪ੍ਰਤਿਮਾ ਵਜੋਂ ਤੋਂ ਦੂਜੇ ਦਰਜੇ ਵਿੱਚ ਉਸ ਚਿੱਤਰ ਵਿੱਚ ਬਦਲ ਜਾਂਦੇ ਹਾਂ, ਕਿਉਂਕਿ ਇਹ ਪ੍ਰਭੂ ਵੱਲੋਂ ਆਇਆ ਹੈ ਜੋ ਆਤਮਾ ਹੈ। ਹੁਣ ਜਿਸ ਪ੍ਰਭੂ ਵੱਲ ਅਸੀਂ ਮੁੜਦੇ ਹਾਂ ਉਹ ਰੱਬ ਦਾ ਆਤਮਾ ਹੈ, ਅਤੇ ਜਿੱਥੇ ਆਤਮਾ ਹੈ ਉੱਥੇ ਆਜ਼ਾਦੀ ਹੈ। ਮਸੀਹ ਵਿੱਚ ਵਿਸ਼ਵਾਸ ਕਰਨ ਵਾਲੇ ਕਾਨੂੰਨ ਦੀ ਗੁਲਾਮ ਆਗਿਆਕਾਰੀ ਨਾਲ ਜੰਜੀਰੇ ਨਹੀਂ ਹਨ। ਕਿਸੇ ਤਰ੍ਹਾਂ ਮੁਕਤੀ ਪ੍ਰਾਪਤ ਕਰਨ ਲਈ ਅਸੀਂ ਆਜ਼ਾਦ ਹਾਂ ਅਤੇ ਆਤਮਾ ਦੀ ਆਜ਼ਾਦੀ ਵਿੱਚ ਰਹਿੰਦੇ ਹਾਂ, ਅਤੇ ਅਸੀਂ ਜਿਨ੍ਹਾਂ ਦੇ ਚਿਹਰਿਆਂ ਤੇ ਕੋਈ ਪਰਦਾ ਨਹੀਂ ਹੈ ਸਾਨੂੰ ਸੱਚਾਈ ਤੋਂ ਪਰੇ ਰੱਖ ਰਹੇ ਸਨ। ਅਸੀਂ ਜੋ ਪਰਦੇ ਦੇ ਜ਼ੁਲਮ ਤੋਂ ਮੁਕਤ ਹੋਏ ਹਾਂ ਪ੍ਰਭੂ ਦੀ ਮਹਿਮਾ ਵੇਖਦੇ ਹਾਂ, ਅਤੇ ਇਸ ਦਾ ਮਤਲਬ ਇਹ ਹੈ ਕਿ ਹਰ ਮਸੀਹੀ ਮੂਸਾ ਬਣ ਜਾਂਦਾ ਹੈ। ਨਹੀਂ, ਅਸੀਂ ਮੂਸਾ ਦੁਆਰਾ ਅਨੁਭਵ ਕੀਤੀ ਗਈ ਹਰ ਚੀਜ਼ ਨੂੰ ਪਿੱਛੇ ਛੱਡ ਦਿੱਤਾ ਹੈ। ਉਸਨੇ ਮਹਿਮਾ ਵੇਖੀ ਪਰ ਉਸਦੇ ਲਈ ਇਹ ਅਲੋਪ ਹੋਣ ਵਾਲੀ ਮਹਿਮਾ ਸੀ। ਅਸੀਂ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਵੇਖਦੇ ਹਾਂ, ਅਤੇ ਸਾਡੇ ਲਈ ਇਹ ਇੱਕ ਸਥਾਈ, ਬਦਲਣ ਵਾਲੀ, ਕਦੇ ਨਾ ਖਤਮ ਹੋਣ ਵਾਲੀ ਮਹਿਮਾ ਹੈ। ਪਰਿਵਰਤਨ ਦੀ ਇਹ ਪ੍ਰਕਿਰਿਆ ਹੈ, ਪ੍ਰਕਿਰਿਆ ਉਹ ਪ੍ਰਕਿਰਿਆ ਹੈ ਜਿਸ ਵਿੱਚ ਹਰ ਮਸੀਹੀ ਸ਼ਾਮਲ ਹੁੰਦਾ ਹੈ। ਜਦੋਂ ਅਸੀਂ ਪ੍ਰਭੂ ਨੂੰ ਜਾਣਦੇ ਹਾਂ ਇਹ ਸਿਰਫ ਇੱਕ ਸ਼ੁਰੂਆਤ ਹੈ, ਅੰਤ ਨਹੀਂ। ਪਰਿਵਰਤਨ ਦੀ ਇਹ ਪ੍ਰਕਿਰਿਆ ਹੌਲੀ ਹੌਲੀ ਅਤੇ ਪ੍ਰਗਤੀਸ਼ੀਲ ਹੈ, ਅਤੇ ਇਹ ਆਖਿਰਕਾਰ ਸਾਡੇ ਵਿੱਚ ਯਿਸੂ ਦੇ ਪੁੱਤਰ ਦੇ ਚਿੱਤਰ ਦੇ ਅਨੁਕੂਲ ਹੋਣ ਦੇ ਨਾਲ ਸਿਖਰ ਤੇ ਪਹੁੰਚ ਜਾਵੇਗੀ। ਕੀ ਮੈਂ ਤੁਹਾਨੂੰ ਪੁੱਛ ਸਕਦਾ ਹਾਂ ਕਿ ਤੁਸੀਂ ਪਰਿਵਰਤਨ ਦੀ ਉਸ ਯਾਤਰਾ ਵਿੱਚ ਸ਼ਾਮਲ ਹੋ? ਕੀ ਯਿਸੂ ਤੁਹਾਨੂੰ ਬਦਲ ਰਿਹਾ ਹੈ, ਜਿਵੇਂ ਕਿ ਤੁਸੀਂ ਮਹੀਨਿਆਂ ਅਤੇ ਸਾਲਾਂ ਨੂੰ ਪਿੱਛੇ ਵੇਖਦੇ ਹੋ ਕਿ ਕੀ ਤੁਸੀਂ ਅੰਤਰ ਵੇਖ ਸਕਦੇ ਹੋ? ਕੀ ਦੂਸਰੇ ਫਰਕ ਦੇਖ ਸਕਦੇ ਹਨ? ਕੀ ਯਿਸੂ ਤੁਹਾਨੂੰ ਬਦਲ ਰਿਹਾ ਹੈ? ਕੀ ਤੁਹਾਡੀ ਜ਼ਿੰਦਗੀ ਬਦਲ ਰਹੀ ਹੈ? ਕੀ ਯਿਸੂ ਤੁਹਾਡੀ ਜ਼ਿੰਦਗੀ ਬਦਲ ਰਿਹਾ ਹੈ? ਪੌਲਸ ਚਾਹੁੰਦਾ ਸੀ ਕਿ ਇਹ ਕੋਰਿੰਥਸ ਦੇ ਲੋਕ ਮੂਸਾ ਅਤੇ ਕਾਨੂੰਨ ਵੱਲ ਮੁੜ ਕੇ ਵੇਖਣ ਦੀ ਮੂਰਖਤਾਈ ਨੂੰ ਵੇਖਣ, ਪੁਰਾਣੇ ਨੇਮ ਦੀ ਅਲੋਪ ਹੋ ਰਹੀ ਮਹਿਮਾ ਨੂੰ ਫੜੀ ਰੱਖਣ ਦੀ ਵਿਅਰਥਤਾ ਨੂੰ ਵੇਖਣ। ਉਹ ਚਾਹੁੰਦਾ ਪੌਲਸ ਚਾਹੁੰਦਾ ਸੀ ਕਿ ਉਹ ਨਵੇਂ ਨੇਮ ਦੀ ਸ਼ਾਨਦਾਰ ਮਹਿਮਾ ਨੂੰ ਸਮਝਣ ਅਤੇ ਆਤਮਾ ਦੀ ਬਦਲਣ ਵਾਲੀ ਮਹਿਮਾ ਨੂੰ ਜਾਣ ਸਕਣ। ਕਿ ਇਹ ਉਹ ਚੀਜ਼ ਹੈ ਜਿਸ ਬਾਰੇ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਬਹੁਤ ਕੁਝ ਜਾਣਦੇ ਹਾਂ, ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਕੰਮ ਕਰਦੇ ਹਾਂ, ਕਰਦੇ ਸਮੇਂ ਆਤਮਾ ਦੀ ਪਰਿਵਰਤਨਸ਼ੀਲ ਮਹਿਮਾ ਨੂੰ ਜਾਣਦੇ ਹਾਂ, ਕਿ ਯਿਸੂ ਸਾਨੂੰ ਬਦਲ ਰਿਹਾ ਹੈ। ਆਮੀਨ।